ਆ ਜਿਹੜੇ ਲਿਖਦੇ ਨੇ ਨਾ ਗੁਰੂ ਨਾਨਕ ਪਾਤਸ਼ਾਹ ਤਿੰਨ ਦਿਨ ਜੰਗਲ 'ਚ ਬੈਠੇ ਰਹੇ, ਉੱਥੇ ਕੋਈ ਐਸੀ ਸੱਟ ਖਾਧੀ ਵੀ ਫਿਰ ਆ ਕੇ ਉਹ ਬਾਹਰ ਬੈਠ ਗਏ। ਇਹ ਸਭ ਮਨਕਲਪਿਤ ਗੱਲਾਂ ਨੇ। ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਨੇ, ਹੁਣ ਢਾਡੀ ਬੇਕਾਰ ਕਾਰੇ ਲਾਇਆ, ਢਾਡੀ ਸੱਚਾ ਮੈਲ ਖਸਮ ਬੁਲਾਇਆ, ਮੈਨੂੰ ਬੁਲਾਇਆ ਗਿਆ ਉੱਥੇ, ਸੱਚੀ ਸਿਫਤ ਸਲਾਹ ਕੱਪੜਾ ਪਾਇਆ ਉੱਥੇ, ਮੈਨੂੰ ਕੀਰਤਨ ਦੀ ਦਾਤ ਮਿਲੀ, ਸਿਫਤ ਸਲਾਹ ਦੀ ਦਾਤ ਦਾ ਮੈਨੂੰ ਕੱਪੜਾ ਪਹਿਨਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਅਤੇ ਭੋਜਨ ਕਾਹਦਾ, ਅੰਮ੍ਰਿਤ ਨਾਮ ਦਾ ਮਿਲਿਆ ਪਿਆਲਾ, ਅਤੇ ਗੁਰਮਤੀ ਖਾਧਾ ਰੱਜ। ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਕਰਨਗੇ ਉਹ ਰੱਜ ਕੇ ਖਾਣਗੇ ਇਸ ਨੂੰ, ਤਿੰਨ ਸੁੱਖ ਪਾਇਆ ਉਹ ਸੁੱਖ ਪਾਉਣਗੇ। ਢਾਡੀ ਕਰੇ ਪਸਾਓ, ਢਾਡੀ ਕਰੇ ਪਸਾਓ, ਪਸਾਓ ਹੁਣ ਕੰਮ ਕਰ ਰਿਹਾ, ਕੀ ਕਹਦਾ, ਸ਼ਬਦ ਵਜਾਇਆ, ਸਭ ਦੇ ਅੰਦਰ ਸ਼ਬਦ ਵਜਾਉਣ ਦਾ ਕੰਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ। ਇਹ ਸੁਣਨਾ ਪਿਆ, ਸ਼ਬਦ ਦਾ ਬਾਜਾ ਵੱਜ ਜਾਵੇ ਇਹਨਾਂ ਦੇ ਅੰਦਰ, ਨਾਨਕ ਸੱਚ ਸਲਾਹ ਪੂਰਾ ਪਾਇਆ। ਅਤੇ ਆਪ ਫਰਮਾਨ ਕਰਦੇ ਹਾਂ ਕਿ ਮੈਨੂੰ ਨਿਰੰਕਾਰ ਨੇ ਕਾਰ ਦਿੱਤੀ, ਕਰਨੀ ਕਾਰ ਧੁਰੋਂ ਫਰਮਾਈ, ਇੱਥੇ ਨਹੀਂ ਮੈਂ ਸ਼ੁਰੂ ਕਰਿਆ, ਮੈਨੂੰ ਧੁਰੋਂ ਤੋਂ ਫਰਮਾਨ ਹੋਇਆ।
ਨਿਰੰਕਾਰ ਨੇ ਕਾਰ ਫਰਮਾਈ, ਨਾਮ ਜਪਾਓ ਜਨ
ਕਿਸੇ ਰਿਟੁਅਲ 'ਚ ਨਾ ਪਾਈ, ਵਹਿਮਾਂ 'ਚ ਨਾ ਪਾਈ, ਕਿਸੇ ਪਾਸੇ ਨਾ ਪਾਈ, ਮੇਰੇ ਕੋਲ ਆਉਣ ਦਾ ਰਸਤਾ ਕੇਵਲ ਨਾਮ ਹੈ, ਨਾਮ ਜਾਪ, ਨਾਮ ਦੀ ਕਮਾਈ, ਨਾਮ ਦੀ ਤਾਰਨਾ, ਨਾਮ ਦੀ ਰਹਿਤ, ਨਾਮ ਦਾ ਪੜ੍ਹਨਾ, ਨਾਮ ਦਾ ਸੁਣਨਾ, ਨਾਮ ਦਾ ਮੰਨਣਾ, ਸਾਰੀਆਂ ਚੀਜ਼ਾਂ, ਹੋਰ ਮੇਰੇ ਕੋਲ ਕੋਈ ਨਹੀਂ ਪਹੁੰਚਦੀ, ਨਾ ਕੋਈ ਦਾਨ, ਨਾ ਕੋਈ ਜੱਗ, ਨਾ ਕੋਈ ਤੀਰਥ ਯਾਤਰਾ, ਨਾ ਭਰਮ, ਨਾ ਔਖੇ ਹੋਣਾ, ਕੁਛ ਕਰੀ ਜਾਵੇ ਮੇਰੇ ਤੱਕ ਨਹੀਂ ਇਹ ਪਹੁੰਚਦੀਆਂ, ਮੇਰੇ ਥਾਈਂ ਕੇਵਲ ਨਾਮ ਪਹੁੰਚਦਾ। ਤੂੰ ਨਾਮ ਦਾ ਕਰ, ਨਾਮ ਦੇ ਬਾਰੇ ਦੱਸ, ਨਾਮ ਕਰਨੀ ਕਾਰ ਤੁਰੋਂ ਫਰਮਾਈ। ਇਹ ਕਹਿੰਦੇ ਮੈਨੂੰ ਧੁਰ ਤੋਂ ਆਗਿਆ ਹੋਈ ਹੈ, ਆਪ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਵਾਰੀ। ਉਸ ਵੇਲੇ ਫਰਮਾਨ ਹੋਇਆ ਨਾਨਕ, ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ। ਇਹ ਗੱਲ ਸਾਖੀ ਦੀ ਬੜੀ ਉਹ ਧਿਆਨ ਦੇ ਨਾਲ ਸਮਝਣ ਵਾਲੀ ਹੈ। ਰੌਲਾ ਪੈਂਦਾ ਸੰਸਾਰ 'ਚ ਵੀ ਗੁਰੂ ਤੋਂ ਬਗੈਰ ਗਤੀ ਨਹੀਂ ਹੁੰਦੀ, ਗੁਰੂ ਬੇਅੰਤ ਹੋਏ ਨੇ, ਬੇਅੰਤ ਹੋਣਗੇ, ਅਸੀਂ ਇਨਕਾਰ ਨਹੀਂ ਇਸ ਗੱਲ 'ਤੇ ਕਰਦੇ, ਬੇਅੰਤ ਹੋਣਗੇ, ਕਿਉਂਕਿ ਸੰਸਾਰ ਆਹ ਧਰਤੀ ਖਤਮ ਹੋ ਗਈ, ਫੇਰ ਹੋਰ ਧਰਤੀ ਹੈ, ਉੱਥੇ ਵੀ ਗੁਰੂ ਹੈ, ਲੇਕਿਨ ਗੁਰੂ ਪਰਮੇਸ਼ਰ ਨਹੀਂ ਹੋਏਗਾ। ਗੁਰੂ ਹੋਣਗੇ, ਗੁਰੂ ਪਰਮੇਸ਼ਰ ਨਹੀਂ ਹੋਏਗਾ। ਗੁਰੂ ਪਰਮੇਸ਼ਰ ਗੁਰੂ ਨਾਨਕ ਨੂੰ ਥਾਪਿਆ ਗਿਆ ਅਤੇ ਨਾਲ ਇਹ ਹੋਇਆ ਹੁਕਮ, ਕਹਿੰਦੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ, ਮੈਂ ਨਿਰਗੁਣ ਰੂਪ ਅਤੇ ਤੂੰ ਸਰਗੁਣ ਰੂਪ, ਗੁਰੂ ਨਾਨਕ ਗੋਬਿੰਦ ਰੂਪ, ਗੋਬਿੰਦ ਦਾ ਰੂਪ ਸਰਗੁਣ ਗੁਰੂ ਨਾਨਕ, ਨਿਰੰਕਾਰ ਨਾਨਕ ਦਿਓ ਨਿਰੰਕਾਰ ਕਾਰ ਬਣਾਇਆ। ਇਸੇ ਗੱਲ ਨੂੰ ਸਪਸ਼ਟ ਕਰਨ ਵਾਸਤੇ ਭਾਈ ਗੁਰਦਾਸ ਜੀ ਲਿਖਦੇ ਹਾਂ ਕਿ ਨਿਰੰਕਾਰ ਨੇ ਆਕਾਰ ਕਰਕੇ ਗੁਰੂ ਨਾਨਕ ਦਾ ਸਰੂਪ ਧਾਰਨ ਕਰ ਲਿਆ ਅਤੇ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਗੁਰੂ ਸੰਸਾਰੀ ਨਹੀਂ ਮਿਲਿਆ ਕੋਈ ਵੀ, ਮੈਨੂੰ ਗੁਰੂ ਮਿਲਿਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ, ਗੁਰ ਮਿਲਿਆ ਸੋਈ ਜਿਉ, ਆਦ ਅੰਤ ਏਕੋ ਅਵਤਾਰਾ, ਸੋਈ ਗੁਰੂ ਸਮਝਿਓ। ਦੇਖਿਓ ਕਿਤੇ ਗਲਤੀ ਖਾ ਕੇ ਕਹੋ ਵੀ ਗੁਰੂ ਨਾਨਕ ਦਾ ਗੁਰੂ ਸੰਤ ਰੈਣ ਸੀ, ਆ ਪਖੰਡੀ ਲੋਕ ਗੁਰੂ ਨਾਨਕ ਦਾ ਗੁਰੂ ਸੰਤ ਰੈਣ ਲਿਖਦੇ, ਬਈ ਉੱਥੇ ਗਏ ਸੀ ਜੀ, ਉੱਥੇ ਖਰਾ ਸੌਦਾ ਕਰਿਆ, ਉਹਦੀ ਯਾਦ ਲੈ ਕੇ ਲਿਖ ਦਿੰਦੇ। ਗੁਰੂ ਨਾਨਕ ਕਹਿੰਦੇ ਨਾ, ਜੇ ਮੇਰਾ ਗੁਰੂ ਸੰਤ ਰਹਿਣ ਹੁੰਦਾ ਮੈਂ ਜ਼ਰੂਰ ਗੁਰੂ ਦਾ ਜ਼ਿਕਰ ਕਰਨਾ ਸੀ, ਗੁਰੂ ਗੋਪ ਨਹੀਂ ਮੈਂ ਹੈਗਾ, ਗੁਰੂ ਗੋਪ ਨੂੰ ਤਾਂ ਬੇਮੁੱਖ ਆਖਿਆ। ਕਹਿੰਦੇ ਨਾ ਪ੍ਰੇਮੀਓ, ਭੁਲੇਖਾ ਨਾ ਖਾ ਜਾਓ, ਮੇਰਾ ਗੁਰੂ ਤਾਂ ਪਾਰਬ੍ਰਹਮ ਪਰਮੇਸ਼ਰ ਆਪ ਹੈ, ਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ, ਗੁਰ ਮਿਲਿਆ ਸੋਹੀ ਕੀ। ਉਸ ਵੇਲੇ ਅਕਾਲ ਪੁਰਖ ਨੇ ਬਚਨ ਕੀਤਾ, ਹੇ ਨਾਨਕ ਤੇਰੀ ਸਾਰੀ ਪਵਿੱਤਰਤਾ ਮੇਰੀ ਪਵਿੱਤਰਤਾ ਹੋਏਗੀ, ਤੇਰੀ ਸਾਰੀ ਸ਼ੀਲ ਮੇਰੀ ਸ਼ੀਲ ਹੋਏਗੀ, ਤੇਰੇ ਸਾਰੇ ਕੰਮ ਮੇਰੇ ਕੰਮ ਹੋਣਗੇ, ਤੇਰੇ ਵਿੱਚ ਹੀ ਹੋ ਕੇ ਮੈਂ ਕੰਮ ਕਰਾਂਗਾ, ਕਿਸੇ ਕੰਮ ਦਾ ਤੈਨੂੰ ਲੇਪ ਨਹੀਂ ਲੱਗਣਾ, ਸਾਰੇ ਕੰਮ ਤੇਰੇ ਸਰੀਰ 'ਚ ਹੀ ਹੋ ਕੇ ਮੈਂ ਹੀ ਕਰਾਂਗਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਤੇਰੇ ਸਾਰਿਆਂ ਕਰਮਾਂ ਵਿੱਚ ਵਰਤਾਂਗਾ, ਤੈਨੂੰ ਨਾ ਕੋਈ
ਸਰਬਸੀਲ ਮਮੰ ਸੀਲੰ ਸਰਬ ਪਾਵਨ ਮਮੰ ਪਾਵਨ ਹੈ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਤੇ। ਜਾਂ ਤੇਰੇ ਸਾਰੇ ਕੰਮ ਮੈਂ ਤੇਰੇ ਸਰੀਰ 'ਚ ਹੋ ਕੇ ਆਪ ਕਰਾਂਗਾ। ਸੋ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਗੱਲਬਾਤ ਹੋਈ। ਤਿੰਨ ਦਿਨ ਲੰਘੇ ਇੱਧਰ ਸੰਸਾਰ ਦੇ, ਉੱਧਰ ਕਿਮਾ ਕਿੰਨਾ ਟਾਈਮ ਹੋਇਆ ਕੋਈ ਪਤਾ ਨਹੀਂ, ਵੀ ਇੱਕ ਛਿਨ ਹੋਇਆ ਜਾਂ ਵੱਧ ਹੋਇਆ। ਇੱਧਰਲੇ ਪਾਸੇ ਦੋ ਕਿਸਮ ਦੇ ਲੋਕ, ਇੱਕ ਉਹ ਨੇ ਜਿਨ੍ਹਾਂ ਨੂੰ ਰੋਂਦਿਆਂ ਨੂੰ ਚੈਨ ਨਹੀਂ ਆਉਂਦੀ, ਉਹ ਪਿਆਰ ਕਰਨ ਵਾਲੇ ਗੁਰੂ ਨਾਨਕ ਦੇ ਸਤਸੰਗ 'ਚ ਆਉਣ ਵਾਲੇ, ਵੀ ਹੁਣ ਕੀ ਹੋਏਗਾ, ਹਨੇਰਾ ਛਾ ਗਿਆ, ਬਣੇਗਾ ਕੀ। ਦੂਸਰੇ ਉਹ ਨੇ ਜਿਹੜੇ ਨਿੰਦਕ ਨੇ, ਕਹਿੰਦੇ ਘਾਟਾ ਪੈ ਗਿਆ, ਹੁਣ ਵੰਡੀ ਜਾਂਦਾ ਸੀ ਅਤੇ ਨਵਾਬ ਤੋਂ ਡਰਦੇ ਨੇ, ਪਾਣੀ ਵਿੱਚ ਚੁੱਭੀ ਮਾਰੀ, ਡੁੱਬ ਗਿਆ ਪਾਣੀ 'ਚ, ਕਿਉਂਕਿ ਦਮੂਹੀ ਹੈ ਦੁਨੀਆ, ਨਿੰਦਿਆ ਵੀ ਹੁੰਦੀ ਹੈ ਉਸਤਤ ਵੀ ਹੁੰਦੀ ਹੈ। ਮਹਾਰਾਜ ਕਹਿੰਦੇ ਦੋਏ ਛੱਡ ਦਿਉ, ਨਿੰਦਾ ਉਸਤ ਦੋ ਤਿਆਗ ਹੈ, ਖੋਜਾ ਪਦ ਨਿਰਵਾਣਾ, ਨਾ ਨਿੰਦਿਆ ਨਾਲ ਬਾਹਰ ਰੱਖੋ ਨਾ ਉਸਤਤ ਨਾਲ ਰੱਖੋ, ਜੋ ਜੋ ਕੁਛ ਸੰਸਾਰ ਕਰਦਾ ਕਰੀ ਜਾਣ ਦਿਉ, ਆਪਣਾ ਕਰਤੱਵ ਕਰੋ ਜੋ ਸੱਚਾ ਹੈ। ਇਹ ਦਾਸ ਇੰਨਾ ਚੱਕ ਪੱਕਾ ਹੈ, ਇਹਦੇ ਮਨ 'ਚ ਵੀ ਵਿਸ਼ਵਾਸ ਹੈ ਕਿ ਮੇਰਾ ਗੁਰੂ ਨਾਨਕ ਡੁੱਬ ਨਹੀਂ ਸਕਦਾ। ਬੇਬੇ ਨਾਨਕੀ ਧੀਰਜ ਦਿੰਦੀ ਹੈ ਵੀ ਮੇਰਾ ਵੀਰ ਡੁੱਬ ਨਹੀਂ ਸਕਦਾ। ਕਹਿੰਦੇ ਤਿੰਨ ਦਿਨ ਹੋ ਗਏ, ਹੁਣ ਤਾਂ ਕਹਿੰਦੇ ਡੁੱਬਦੇ ਨਾ, ਕਹਿੰਦੇ ਬਿਲਕੁਲ ਨਹੀਂ, ਕੋਈ ਕੌਤਕ ਹੈ। ਦਾਸ ਨੂੰ ਰੋਜ਼ ਭੇਜ ਦਿੰਦੀ ਹੈ ਬੇਬੇ ਵੀ ਜਾ ਤੂੰ, ਉਸੇ ਟਾਈਮ ਜਿਹੜੇ ਟਾਈਮ ਦਿਨ ਦੇ ਵਿੱਚ ਚੁੱਭੀ ਮਾਰੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਦਾਸ ਖੜ੍ਹਾ ਹੀ ਇੰਤਜ਼ਾਰ ਕਰਦਾ, ਰੋਂਦਾ ਹੈ, ਰੋ ਰੋ ਕੇ ਬੇਨਤੀਆਂ ਕਰਦਾ, ਹੇ ਗੁਰੂ ਨਾਨਕ ਕੀ ਸੱਤੇ ਭੁੱਲ ਹੋ ਗਈ, ਸੰਸਾਰ ਨੇ ਕਿਹੜਾ ਵੱਡਾ ਗਨਾਹ ਕਰ ਦਿੱਤਾ ਕਿ ਤੂੰ ਪ੍ਰਗਟ ਹੋਇਆ ਅਤੇ ਲੋਪ ਹੋ ਗਿਆ, ਹੁਣ ਪ੍ਰਗਟ ਹੋ ਕੇ ਦਰਸ਼ਨ ਦੇ, ਅਜੇ ਰੋ ਰਿਹਾ ਹੈ, ਅੱਖਾਂ 'ਚੋਂ ਹੰਝੂ ਆ ਰਹੇ ਨੇ, ਹੌਕੇ ਆ ਰਹੇ ਨੇ, ਕੁਛ ਨਹੀਂ ਦੇਖ ਰਿਹਾ। ਆਵਾਜ਼ ਆਈ ਵੀ ਕੱਪੜੇ ਫੜਾ, ਹੈਰਾਨ ਹੋ ਗਿਆ ਵੀ ਗੁਰੂ ਨਾਨਕ ਇੱਥੋਂ ਹੀ ਨਿਕਲਿਆ, ਕੱਪੜੇ ਪਹਿਨ ਲਏ, ਘਰ ਆ ਗਏ, ਸਾਰੇ ਲੋਕਾਂ ਦੇ ਵਿੱਚ ਹੋ ਗਿਆ, ਸਿੱਧੇ ਮੋਦੀ ਖਾਨੇ ਚਲੇ ਗਏ। ਰੌਲਾ ਪੈ ਗਿਆ ਵੀ ਗੁਰੂ ਨਾਨਕ ਆ ਗਿਆ, ਗੁਰੂ ਨਾਨਕ ਆ ਗਿਆ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਜਿਹਨੇ ਅੱਖਾਂ ਨਾਲ ਦੇਖਿਆ ਉਹਨੇ ਦੱਸਿਆ ਵੀ ਜਿੱਥੇ ਚੁੱਭੀ ਮਾਰੀ ਸੀ ਉੱਥੋਂ ਹੀ ਨਿਕਲੇ ਗਏ। ਭਾਈ ਬਾਲਾ ਉਦਾਸ ਬੈਠੇ ਨੇ, ਗੁਰੂ ਨਾਨਕ ਕਹਿ ਗਿਆ ਸੀ ਭਾਈ ਬਾਲਾ ਤੂੰ ਜਾਈ ਨਾ, ਭਾਈ ਮਨਸੁਖ ਤੂੰ ਚਲਿਆ ਜਾ, ਭਾਈ ਫਕੀਰ ਤੂੰ ਵੀ ਚਲਿਆ ਜਾ, ਫੇਰ ਆਇਓ ਤੁਸੀਂ। ਅਤੇ ਅੱਜ ਬਾਹਰ ਆ ਗਏ, ਸੌ ਥਾਵਾਂ 'ਤੇ ਖਬਰਾਂ ਹੋ ਗਈਆਂ, ਤਨ ਤਨ ਹੋ ਰਹੀ ਆ, ਪੀੜਾਂ ਦੀਆਂ ਪੀੜਾਂ ਇਕੱਠੀਆਂ। ਗੁਰੂ ਨਾਨਕ ਨੇ ਮੋਦੀਖਾਨੇ ਦਾ ਦਰਵਾਜ਼ਾ ਖੋਲ੍ਹਤਾ, ਆਵਾਜ਼ ਦੇਤੀ ਵੀ ਲੋੜਵੰਦ ਅੱਗੇ ਆਓ, ਜਿਸ ਨੂੰ ਜੋ ਚੀਜ਼ ਚਾਹੀਦੀ ਹੈ ਚੱਕ ਲਓ, ਜੋ ਚੀਜ਼ ਚਾਹੀਦੀ ਹੈ ਲੈ ਜਾਓ। ਲਿਜਾ ਰਹੇ ਨੇ, ਰੌਲਾ ਪੈ ਗਿਆ ਨਵਾਬ ਦੇ ਵੀ ਤੇਰਾ ਮੋਦੀਖਾਨਾ ਲੁਟਾ ਤਾ, ਗੁਰੂ ਨਾਨਕ ਪ੍ਰਗਟ ਹੋ ਗਿਆ, ਵਿੱਚੋਂ ਨਿਕਲਿਆ। ਕਹਿੰਦਾ ਕਮਾਲ ਹੈ, ਉੱਥੋਂ ਹੀ ਨਿਕਲਿਆ? ਕਹਿੰਦੇ ਹਾਂ ਉੱਥੋਂ ਹੀ ਨਿਕਲੇ। ਦਾਸ ਨੂੰ ਬੁਲਾਇਆ ਪੁੱਛਿਆ, ਕਹਿੰਦਾ ਹਾਂ ਜੀ। ਜੈ ਰਾਮ ਨੂੰ ਬੁਲਾਇਆ, ਕਹਿੰਦੇ ਇਸ ਤਰ੍ਹਾਂ ਹੀ ਦੱਸ ਰਿਹਾ ਵੀ ਉੱਥੋਂ ਹੀ ਨਿਕਲਿਆ, ਮੈਂ ਰੋਜ਼ ਕੱਪੜੇ ਲੈ ਕੇ ਜਾਂਦਾ ਹੁੰਦਾ ਸੀ ਅਤੇ ਅੱਜ ਮੇਰੇ ਤੋਂ ਕੱਪੜੇ ਆਵਾਜ਼ ਦੇ ਕੇ ਮੰਗ ਲਏ। ਕਹਿੰਦੇ ਹੁਣ ਨਾਨਕ ਇੱਥੇ ਆ, ਕਹਿੰਦੇ ਮੋਦੀਖਾਨਾ ਲੁਟਾਉਣ ਲੱਗਿਆ ਪਾਤਸ਼ਾਹ ਤੁਹਾਡਾ, ਸਿਪਾਹੀ ਭੇਜੇ ਵੀ ਜਾਓ ਲੋਕਾਂ ਨੂੰ ਰੋਕੋ। ਕਈਆਂ ਨੇ ਕਿਹਾ ਵੀ ਗੁਰੂ ਨਾਨਕ ਨੂੰ ਕੋਈ ਕਸਰ ਹੋ ਗਈ ਪਾਣੀ ਦੇ ਵਿੱਚੋਂ, ਕੋਈ ਨੁਕਸ ਪੈ ਗਿਆ ਦਿਮਾਗ ਦੇ ਅੰਦਰ, ਪਾਣੀ ਚਲੇ ਗਿਆ ਦਿਮਾਗ ਦੇ, ਰੋਕੋ ਰੋਕੋ ਲੁਟਾਉਣਾ ਦੇ ਵੀ ਸਾਰਾ ਮੋਦੀਖਾਨਾ, ਅਤੇ ਲਿਜਾਣ ਵਾਲੇ ਲਿਜਾ ਰਹੇ ਨੇ। ਉਸ ਵੇਲੇ ਜੈਰਾਮ ਜੀ ਨੂੰ ਬੁਲਾਇਆ, ਜੈਰਾਮ ਨਾਨਕ ਤਾਂ ਮਸਤਾਨਾ ਹੋ ਗਿਆ ਅਤੇ ਲੇਖਾ ਪਤਾ ਕੌਣ ਦੇਊਗਾ। ਕਹਿੰਦੇ ਮੈਨੂੰ ਨਾਨਕ ਜੀ ਤੋਂ ਪੁੱਛ ਲੈਣ ਦਿਉ। ਪੁੱਛਿਆ, ਮਹਾਰਾਜ ਕਹਿਣ ਲੱਗੇ ਆ ਜਾਓ, ਲੇਖਾ ਤਾਂ ਖੁੱਲ੍ਹਾ ਹੀ ਹੈ। ਲੇਖੇ ਹੋਣ ਲੱਗ ਗਏ, ਦਿਨ ਰਾਤ ਕਾਗਜ਼ ਜੋੜ ਰਹੇ, ਇੱਕ ਵਾਰੀ ਨਹੀਂ ਜੋੜੇ ਕਈ ਵਾਰੀ ਜੋੜਦੇ ਆ, ਟੋਟਲ ਵਾਰ ਵਾਰ ਦਿੰਦੇ ਨੇ, ਭੁਲੇਖਾ ਪੈ ਗਿਆ ਵੀ ਕਿਤੇ ਟੋਟਲ ਗਲਤ ਨਾ ਹੋ ਜਾਣ। ਅਤੇ ਨਿਕਲਦਾ ਕੀ ਹੈ, ਗੁਰੂ ਨਾਨਕ ਪਾਤਸ਼ਾਹ ਦੇ 760 ਰੁਪਈਏ, ਅੱਜ ਦੇ ਮੁੱਲ ਵਿੱਚ 684,000 ਰੁਪਈਆ ਨਿਕਲਿਆ, ਵਾਧਾ। ਲੁਟਾ ਵੀ ਦਿੱਤਾ, ਸਭ ਕੁਛ ਕਰ ਦਿੱਤਾ, ਲੱਖਾਂ ਰੁਪਏ ਅੱਜ ਦੇ ਭਾਅ ਦੇ ਵਾਧਾ ਨਿਕਲਿਆ। ਐਂ ਨਾ ਕਿਹਾ ਕਰੋ ਵੀ 760 ਨਿਕਲਿਆ, 760 ਤਾਂ ਹੁਣ ਕੁਛ ਵੀ ਨਹੀਂ ਹੈਗੇ, ਪੈਸਾ ਵੀ ਨਹੀਂ, ਪਾਈਆਂ ਵੀ ਨਹੀਂ ਹੈ 760 ਤਾਂ, ਜਿਹੜੇ ਸਾਡੇ ਜ਼ਮਾਨੇ 'ਚ ਪੈਸਾ ਸੀ ਅੱਜ ਦਾ ਰੁਪਈਆ ਉਹ ਤੋਂ ਵੱਧ 'ਚ ਵੀ ਨਹੀਂ ਹੈਗਾ। ਇੱਕ ਪੈਸੇ ਦੀ ਰੋਟੀ ਖਾ ਕੇ ਆਦਮੀ ਰੱਜ ਜਾਂਦਾ ਸੀ। ਜਾਂ ਮੈਂ ਪੜ੍ਹਦਾ ਸੀ, ਇੱਕ ਅੰਨਾ ਸੀ ਦਿੰਦੇ ਹੁੰਦੇ, ਦੋਏ ਡੰਗ ਦੀ ਰੋਟੀ ਖਾਂਦੇ ਹੁੰਦੇ। ਜਾਂ ਫੌਜ 'ਚ ਮੈਂ ਆ ਗਿਆ, 2 ਰੁਪਈਏ ਸਾਡੇ ਮਹੀਨੇ 'ਚ ਘੱਟ ਹੁੰਦੇ ਸੀ ਰੋਟੀ ਦੇ, ਹੁਣ ਕਰ ਲਓ ਤਾਂ ਕਿੰਨੇ ਹੁੰਦੇ। ਸੋ ਇਸ ਤਰ੍ਹਾਂ ਵਾਧਾ ਨਿਕਲਿਆ। ਗੁਰੂ ਨਾਨਕ ਪਾਤਸ਼ਾਹ ਸ਼ਮਸ਼ਾਨ ਭੂਮੀ 'ਚ ਜਾ ਕੇ ਬਹਿ ਗਏ, ਬਸਤਰ ਉਤਾਰ ਦਿੱਤੇ ਸਾਰੇ। ਉੱਥੇ ਬੈਠੇ ਇੱਕ ਗੱਲ ਕਹਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਇੱਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਹੁਰੇ ਪਿਤਾ ਜੀ ਸੀ ਮੂਲ ਚੰਦ, ਉਹਨੂੰ ਲੱਗਿਆ ਪਤਾ ਬਈ ਗੁਰੂ ਨਾਨਕ ਤਾਂ ਜਾ ਕੇ ਬਹਿ ਗਿਆ, ਬਾਲ ਬੱਚੇ ਛੱਡ ਦਿੱਤੇ, ਬਈ ਬੜਾ ਮਾੜਾ ਕੰਮ ਹੋਇਆ। ਕ੍ਰੋਧ ਦੇ ਵਿੱਚ ਆ ਕੇ ਦੋਏ ਜਣੇ ਆਏ, ਚੰਦੋ ਰਾਣੀ ਅਤੇ ਮੂਲ ਚੰਦ, ਸਿੱਧੇ ਗੁਰੂ ਨਾਨਕ ਦੇ ਪਾਸ ਪਹੁੰਚ ਗਏ। ਕਹਿਣ ਲੱਗੇ ਵਿਆਹ ਇਸੇ ਕਰਕੇ ਕਰਾਇਆ ਸੀ, ਪੈਸੇ ਲੁਟਾ ਤੇ ਫਕੀਰਾਂ ਨੂੰ, ਸ੍ਰੀ ਚੰਦ ਦਾ ਜਨਮ ਹੋ ਚੁੱਕਿਆ ਸੀ ਅਤੇ ਲਕਸ਼ਮੀ ਦਾਸ ਅਜੇ ਪੇਟ ਅੰਦਰ ਸਨ, ਤੈਨੂੰ ਪਰਿਵਾਰ ਦਾ ਖਿਆਲ ਨਾ ਆਇਆ। ਸਾਨੂੰ ਜਵਾਬ ਦੇ ਇਸ ਗੱਲ ਦਾ, ਗੁਰੂ ਨਾਨਕ ਚੁੱਪ ਨੇ, ਕੋਈ ਜਵਾਬ ਨਹੀਂ ਦਿੰਦੇ, ਚੁੱਪ ਬੈਠੇ। ਉਸ ਵੇਲੇ ਕਹਿਣ ਲੱਗੇ ਤਾਂ ਬੋਲਦਾ ਨਹੀਂ, ਅਤੇ ਬੇਬੇ ਨਾਨਕੀ ਕੋਲ ਆ ਕੇ ਇਸੇ ਤਰ੍ਹਾਂ ਬੜੇ ਬਰੁੱਖੇ ਅਤੇ ਕੌਲੇ ਵਚਨ ਬੋਲੇ, ਜੋ ਆਦਮੀ ਬੋਲ ਸਕਦਾ ਇਹ ਜੀ ਸਥਿਤੀ ਸਭ ਬੋਲੇ, ਅਤੇ ਬੇਬੇ ਵੀ ਚੁੱਪ ਕਰ ਰਹੀ। ਅਤੇ ਕਹਿਣ ਲੱਗੇ ਉਹ ਪੈਸੇ ਕਿੱਥੇ ਨੇ? ਕਹਿੰਦੇ ਉਹ, ਜੈਰਾਮ ਜੀ ਕਹਿਣ ਲੱਗੇ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਨਵਾਬ ਨੂੰ ਕਿ ਇਹ ਗਰੀਬਾਂ ਨੂੰ, ਫਕੀਰਾਂ ਨੂੰ, ਸਾਧੂਆਂ ਸੰਤਾਂ ਨੂੰ ਵੰਡ ਦਿਉ ਇਹ ਰਕਮ ਜੋ ਹੈ ਸਾਡੇ ਅੱਜ ਦੇ 686,000 ਦੀ। ਦੌੜਿਆ ਦੌੜਿਆ ਗਿਆ ਨਵਾਬ ਦੇ ਜਾ ਕੇ ਹਾਲ ਪੁਹਾਰਾ ਕਰਿਆ, ਦੁਹਾਈ ਹੈ ਮਹਾਰਾਜ, ਕੌਣ ਹੈ ਤੂੰ? ਕਹਿੰਦੇ ਮੈਂ ਨਾਨਕ ਦਾ ਸਹੁਰਾ। ਉਹ ਤਾਂ ਬੌਰਾ ਹੋ ਗਿਆ ਮਹਾਰਾਜ, ਬੌਰਾ ਹੋ ਗਿਆ, ਬੇਤਾਲਾ ਹੋ ਗਿਆ, ਪੂਤਨਾ ਹੋ ਗਿਆ ਉਹਨੂੰ ਲੱਗ ਗਿਆ, ਅਤੇ ਤੁਸੀਂ ਕਿਰਪਾ ਕਰੋ ਬੱਚਿਆਂ 'ਤੇ, ਰਹਿਮ ਕਰੋ, ਜੋ ਵਾਧਾ ਨਿਕਲਦਾ ਹੈ ਉਸਦਾ ਉਹ ਸਾਨੂੰ ਦਿਉ। ਉਸ ਵੇਲੇ ਨਵਾਬ ਬੜਾ ਹੈਰਾਨ ਹੁੰਦਾ, ਨਾਨਕ ਪੀਰ ਪੂਰਾ ਹੈ ਅਤੇ ਇਹਨੂੰ ਸਮਝ 'ਚ ਨਹੀਂ ਆਉਂਦੀ ਵੀ ਹੁਣ ਕਰਾਂ ਤਾਂ ਕੀ ਕਰਾਂ, ਫੈਸਲਾ ਨਹੀਂ ਹੋਣ 'ਚ। ਅਖੀਰ ਫੈਸਲਾ ਕਰਿਆ ਬਈ ਚੰਗਾ, ਅੱਧੇ ਬੱਚਿਆਂ ਨੂੰ ਦਿੰਦੇ ਹਾਂ ਅਸੀਂ, ਅੱਧੇ ਸਾਧੂ ਸੰਤਾਂ ਨੂੰ ਦੇਵਾਂਗੇ ਜਿਵੇਂ ਉਹਨੇ ਹੁਕਮ ਕੀਤਾ। ਉਸ ਵੇਲੇ ਆ ਕੇ ਫਿਰ ਲੱਗਿਆ ਗੱਲਾਂ ਕਰ, ਬਹੁਤ ਗੱਲਾਂ ਕਰ, ਬੇਅੰਤ ਕਿਸਮ ਦੇ ਤਾਨੇ ਮਿਲਣੇ ਦਿੰਦਾ। ਉਸ ਤੋਂ ਬਾਅਦ ਚਲਿਆ ਗਿਆ ਆਪਣੇ ਪਿੰਡ ਦੁਆਰਾ ਫਿਰ ਪੱਖੋ ਕੇ ਰੰਧਾਵੇ, ਅਤੇ ਉੱਥੇ ਜਾ ਕੇ ਇੱਕ ਉਹਦਾ ਗੁਰੂ ਸੀ ਜੇ ਪੰਡਿਤ ਸੀ, ਉਹਦਾ ਨਾਂ ਸ਼ਾਮਾ ਸੀ, ਸ਼ਾਮੇ ਦੇ ਕੋਲ ਚਲਿਆ ਗਿਆ। ਸੂਰਜ ਪ੍ਰਕਾਸ਼ 'ਚ ਲਿਖਿਆ ਹੋਇਆ ਕਿ ਜੇ ਦਿਜ ਕੀ ਸੰਗਤ ਕਰਤ ਤੇ ਟਿਗ ਬੈਸਿਓ ਜਾਏ। ਜਿਹੜੇ ਬ੍ਰਾਹਮਣ ਦੀ ਸੰਗਤ ਕਰਦਾ ਸੀ, ਇਹਨੂੰ ਗੁਰੂ ਧਾਰਨ ਕਰਿਆ ਸੀ, ਉਹਦੇ ਕੋਲ ਜਾ ਕੇ ਰੋਣ ਲੱਗ ਗਿਆ, ਰੋ ਰੋ ਕੇ ਗੱਲਾਂ ਕਰਦਾ, ਮਨ ਕੇ ਦੁੱਖ ਵਰਣਨ ਕਰੇ, ਰੋਤ ਰੋਤ ਪਇਓ ਦੁੱਖ ਪਾਏ, ਰੋ ਰੋ ਕੇ ਕਹਿੰਦਾ। ਕਹਿੰਦਾ ਪੰਡਿਤ ਜੀ, ਗੁਰੂ ਜੀ ਮੈਂ ਕੀ ਦੱਸਾਂ, ਮੈਨੂੰ ਤਾਂ ਜਦ ਦੀ ਕੁੜੀ ਵਿਆਹੀ ਹੈ, ਲੜਕੀ ਵਿਆਹੀ ਹੈ, ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਅਤੇ ਜਿਹਦੀ ਲੜਕੀ ਦੁਖੀ ਹੋਵੇ ਉਹਦਾ ਪਿਓ ਦਾ ਚਿਖਾ ਦੇ ਉੱਤੇ, ਮਾਂ ਚਿਖਾ ਦੇ ਉੱਤੇ ਦਿਨ ਰਾਤ ਬਤੀਤ ਕਰਦੀ ਹੈ, ਅਤੇ ਮੈਂ ਤਾਂ ਚਿੰਤਾ ਦੀ ਚਿਖਾ ਦੇ ਉੱਤੇ ਸੜ ਰਿਹਾ। ਮਨ ਕੇ ਦੁੱਖ ਵਰਣਨ ਕਰੇ, ਰੋਤ ਪਇਓ ਦੁੱਖ ਪਾਏ, ਇੱਕ ਦਿਵਸ ਸੁੱਖ ਨਾਹੀ, ਜਬਕਿ ਸੁਤਾ ਵਿਵਾਹ ਦੀ, ਜਦ ਤੋਂ ਲੜਕੀ ਵਿਆਹਤੀ ਇੱਕ ਦਿਨ ਦਾ ਵੀ ਸੁੱਖ ਨਹੀਂ ਮਿਲਿਆ। ਵੈਸੇ ਉਹ ਗੋਰਾਂ ਆਏ ਤਜ ਤਰਨੀ ਘਰ ਕਾਰ ਸਭ, ਸਾਰੇ ਬਾਲ ਬੱਚਿਆਂ ਨੂੰ ਘਰ ਨੂੰ ਛੱਡ ਕੇ ਕਬਰਾਂ 'ਚ ਬੈਠਾ। ਕੋਈ ਮਤ ਦਿਓ ਉਸ ਨੂੰ, ਤੁਸੀਂ ਵੱਡੇ ਗੁਰੂ ਹੋ, ਵੱਡੇ ਵਿਦਵਾਨ ਹੋ। ਪੰਡਿਤ ਆ ਜਾਂਦਾ, ਗੁਰੂ ਨਾਨਕ ਦੇ ਪਾਸ ਦੋਏ ਆ ਜਾਂਦੇ। ਉਸ ਵੇਲੇ ਗੁਰੂ ਨਾਨਕ ਨੂੰ ਕਹਿੰਦੇ ਨੇ, ਨਾਨਕੇ ਤੂੰ ਕੀ ਕੰਮ ਫੜ ਲਿਆ ਬੋਰਿਆਂ ਵਾਲਾ, ਭੂਤਾਂ ਪ੍ਰੇਤਾਂ ਵਾਲਾ, ਤੈਨੂੰ ਕੋਈ ਵਿਗਾੜ ਹੋ ਗਿਆ, ਪਾਣੀ 'ਚ ਡੁੱਬ ਗਿਆ, ਤੂੰ ਕੀ ਕਰਿਆ? ਕੋਈ ਸੰਸਾਰ ਦਾ ਬੰਦਾ ਹੈ ਜਿਹਦੇ ਬਾਲ ਬੱਚਾ ਹੋਵੇ, ਆਪਣੇ ਧਨ ਨੂੰ ਕਹਿ ਦੇ ਲਟਾ ਦਿਓ? ਅਤੇ ਤੂੰ ਕਿੱਡੀ ਬੜੀ ਆ ਜੋਬ ਕਰਦਾ ਸੀ, ਕਿੱਡੀ ਬੜੀ ਤੇਰੀ ਮਹਿਮਾ ਸੀ, ਸਾਰੇ ਲੋਕ ਧੰਨ ਧੰਨ ਕਰਦੇ ਸੀ, ਸਾਰੇ ਅਹਿਲਕਾਰ, ਸਾਰੇ ਇੰਪਲਾਈ ਤੇਰਾ ਜਸ ਗਾਉਂਦੇ ਸੀ, ਇਹ ਤਾਂ ਕਰਿਆ ਕੀ? ਅਤੇ ਉਹ ਪੰਡਿਤ ਕਹਿਣ ਲੱਗਿਆ, ਤੂੰ ਰੱਬ ਨੂੰ ਮਿਲਣਾ, ਰੱਬ ਤਾਂ ਘਰੇ ਮਿਲ ਜਾਂਦਾ, ਤੂੰ ਰੱਬ ਨੂੰ ਪਛਾਣ, ਰੱਬ ਨੂੰ ਮਿਲ। ਉਸ ਵੇਲੇ ਮਹਾਰਾਜ ਉਸ ਪੰਡਿਤ ਨੂੰ ਮੁਖਾਤਬ ਕਰਕੇ ਇਸ ਤਰ੍ਹਾਂ ਫਰਮਾਨ ਕਰ ਦਿੱਤਾ,
ਸਵਾਮੀ ਪੰਡਤਾ ਤੂੰ ਦੇ
ਰੱਬ ਨੂੰ ਮਿਲਣ ਦੀਆਂ ਗੱਲਾਂ ਦੱਸਦਾ, ਆ ਅਸੀਂ ਤੈਨੂੰ ਦੱਸਦੇ ਹਾਂ। ਕਹਿੰਦੇ ਰੱਬ ਉਹਨਾਂ ਚਿਰ ਨਹੀਂ ਮਿਲਦਾ ਜਿੰਨੀ ਦੇਰ ਤੱਕ ਤੂੰ ਰਾਜੇ ਨੂੰ ਵਸ ਨਹੀਂ ਕਰਦਾ। ਆਹ ਜਿਹੜਾ ਸਰੀਰ ਹੈ ਕੱਚੀ ਨਗਰੀ ਹੈ, ਕੱਚੀ, ਜਰਾ ਕੁ ਕੱਚੇ ਦੇ ਉੱਤੇ ਪਾਣੀ ਪੈ ਜਾਵੇ ਕਾਗਜ਼ ਦੇ ਉੱਤੇ, ਉਸੇ ਵੇਲੇ ਬਿਨਸ ਜਾਂਦਾ। ਉਸ ਵੇਲੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ,
ਰਾਜਾ ਬਾਲ
ਪਹਿਲਾਂ ਇਹ ਗੱਲ ਸਮਝੋ, ਫਿਰ ਮਤ ਦਿਓ ਵੀ ਪਰਮੇਸ਼ਰ ਕਿਵੇਂ ਮਿਲਦਾ। ਆਹ ਤੈਨੂੰ ਅਸੀਂ ਦੱਸੀਏ, ਰਾਜਾ ਬਾਲਕ ਨਗਰੀ ਕੱਚ। ਇਹ ਸਰੀਰ ਦਾ ਜਿਹੜਾ ਰਾਜਾ ਹੈ ਨਾ, ਉਹ ਬਾਲਕ ਹੈ, ਅਣਜਾਣ ਅੱਲੜ, ਅਤੇ ਨਗਰੀ ਜਿਹੜੀ ਹੈ ਇਹਦੀ ਉਹ ਸਾਰੀ ਕੱਚੀ ਹੈ। ਇੰਨੀ ਕੱਚੀ ਹੈ ਕਿ ਇਸ ਨਗਰੀ ਦੀ ਕੋਈ ਮਿਆਦ ਨਹੀਂ ਹੈ।
ਇੱਥੇ ਕੀ ਮਨਿਆ
ਦੀ ਕੰਧ ਬਣਾ ਲਓ, ਹਵਾ ਉਹ ਸਾਰੀ ਕਿਰ ਜਾਓ। ਇਹ ਜੀ ਨਗਰੀ ਆ ਜਿਹੜੀ ਸਰੀਰ ਦੀ ਹੈ, ਇਹ ਕੱਚੀ ਨਗਰੀ ਹੈ, ਅਤੇ ਰਾਜਾ ਇਹਦਾ ਬਾਲਕ ਹੈ। ਅਤੇ ਫਿਰ ਰਾਜਾ ਅਕਲਮੰਦ ਹੁੰਦਾ, ਮਿੱਤਰਾਂ ਨਾਲ ਦੋਸਤੀ ਕਰਦਾ, ਪਰ ਉਹਦੀ ਦੋਸਤੀ ਕਿਹਦੇ ਨਾਲ ਹੈ? ਦੁਸ਼ਟਾਂ ਨਾਲ ਪਿਆਰ, ਦੁਸ਼ਟਾਂ ਦੇ ਨਾਲ ਪਿਆਰ ਕਰਦਾ, ਜਿਹੜੇ ਇਹਨੂੰ ਨੁਕਸਾਨ ਦਿੰਦੇ ਨੇ, ਹਰ ਵਕਤ ਨੁਕਸਾਨ ਦਿੰਦੇ। ਗੁਰੂ ਪੀਰ ਸਮਝਾਉਂਦੇ ਨੇ, ਨਾ ਦੁਸ਼ਟਾਂ ਨਾਲ ਪਿਆਰ ਕਰ ਪ੍ਰੇਮੀਆਂ। ਕਿਉਂ ਦੁਸ਼ਟਾਂ ਨਾਲ ਪਿਆਰ ਕਰਦਾ? ਤੈਨੂੰ ਨਰਕਾਂ 'ਚ ਲੈ ਜਾਣਗੇ, ਜਨਮਾਂ ਜਨਮਾਤਰਾਂ ਦੇ ਚੱਕਰ 'ਚ ਪਾ ਦੇਣਗੇ। ਦੁਸ਼ਟਾਂ ਦਾ ਸਾਥ ਛੱਡ, ਤੂੰ ਮਿੱਤਰਾਂ ਦੀ ਸੰਗਤ ਵਿੱਚ ਆ। ਲੇਕਿਨ ਇਹ ਸਮਝਾਉਣ ਦੇ ਬਾਵਜੂਦ ਬਿਲਕੁਲ ਨਹੀਂ ਸੁਣਦਾ, ਅਤੇ ਬੈਰੀਆਂ ਦਾ ਮਿੱਤਰ ਬਣਿਆ ਹੋਇਆ, ਮਿੱਤਰਾਂ ਨੂੰ ਬੈਰੀ ਬਣਾਇਆ ਹੋਇਆ।
ਛੱਡ ਕੇ ਮਿੱਤਰ ਪਿਆਰੇ ਰਾਮ ਬੈਰੀਆਂ ਨਾਲ
ਸਹਾਈ ਸੋ ਆਵੇ ਨਾ ਚੀਤ, ਜਿਹੜਾ ਵਾਹਿਗੁਰੂ ਹਰ ਵਕਤ ਬਖਸ਼ਿਸ਼ਾਂ ਕਰਨ ਨੂੰ ਤਿਆਰ ਹੈ। ਬਰਕਤਾਂ ਪਾਉਣ ਨੂੰ ਤਿਆਰ ਹੈ, ਵਿਘਨਾਂ ਦਾ ਨਾਸ਼ ਕਰਨ ਨੂੰ ਪਿਆਰ ਹੈ, ਉਹਦਾ ਤਾਂ ਨਾਮ ਭੁੱਲ ਚੁੱਕਿਆ। ਲੇਕਿਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਸ਼ਬਦ ਸਪਰਸ਼ ਰੂਪ ਰਸ ਗੰਧ, ਹੰਸੇਤ ਕੋਪ ਲੋਭ, ਇਹਦੇ ਨਾਲ ਦੋਸਤੀ ਪਾਈ ਹੋਈ ਹੈ, ਹਟਦਾ ਨਹੀਂ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆ, ਦੋਏ ਮਾਈ ਦੋਏ ਬਾਪਾ ਪੜੀ ਹੈ। ਕਹਿੰਦੇ ਇਹਨੂੰ ਲੁੱਟਦੇ ਨੇ ਦਿਨ ਰਾਤ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਕੌਣ ਸੁਣੇ? ਇਹਦੇ ਨਾਲ ਤਾਂ ਮਿੱਤਰਤਾ ਪਾਈ ਹੋਈ ਹੈ ਇਹਨਾਂ ਨਾਲ। ਅਵਰ ਪੰਚ ਜਨਾ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨ, ਮਾਰੇ ਲੁੱਟੇ ਨੀਤ ਨੀਤ, ਕਿਸ ਅੱਗੇ ਕਰੀ ਪੁਕਾਰ ਜਨਾ। ਗਲਤੀ ਕਿਹਦੀ ਹੈ? ਇਸ ਰਾਜੇ ਦੀ ਹੈ ਜਿਹਨੇ ਪਿਆਰ ਪਾਏ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਰ, ਮਨ ਸੋਇਆ ਮਾਇਆ ਵਿਸਮਾਰ। ਸਾਰੇ ਸੌਂਗੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਵਤ ਵਸਤੋ ਆਪਣੀ ਲੈ, ਸਗਲ ਸਹੇਰੀ ਆਪਣੇ ਰਸਵਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁੱਝ ਸੁਨਾਰੇ ਪੰਚ ਬਟਵਾਰੇ, ਸੁਨੇ ਨਗਰ ਪੜੇ ਠੱਗ। ਕਹਿੰਦੇ ਲੁੱਟਦੇ ਨੇ ਲੁੱਟੇ ਮਿਲਕਰ ਇਸ ਕੀ ਨਗਰੀ, ਨੀਤ ਉਜਾਰੇ ਈਸ ਜਗਰੀ। ਕਹਿੰਦੇ ਆ ਮਨ ਦੇ ਸਾਹਮਣੇ ਹੀ ਉਜਾੜਾ ਪਾਇਆ ਹੋਇਆ ਨਾ, ਵਿਗਰਿਓ ਆਪਣੋ ਜਾਣਿਓ ਨਾਹੀ, ਮਿਲਿਓ ਰਹਿ ਪੁਨ ਪੁਨ ਤਿੰਨ ਮਾਹੀ। ਵਿਗੜੇ ਦੇ ਨੂੰ ਜਾਣਦਾ ਨਹੀਂ, ਕ੍ਰੋਧ ਦੇ ਸਰੀਰ ਨੂੰ ਖਾ ਰਿਹਾ, ਕਾਮ ਇਹਦੇ ਸਰੀਰ ਨੂੰ ਖਾ ਰਿਹਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲਾ, ਫਿਰ ਕਾਮ ਪਿਆਰਾ ਲੱਗਦਾ। ਲੋਭ ਇਸ ਦਾ ਅੱਗਾ ਖਰਾਬ ਕਰ ਰਿਹਾ, ਹੰਕਾਰ ਇਸ ਦੀ ਭਗਤੀ ਦਾ ਨਾਸ਼ ਕਰ ਰਿਹਾ, ਪਰਮੇਸ਼ਰ ਨਾਲੋਂ ਤੋੜ ਰਿਹਾ, ਮੋਹ ਇਸ ਨੂੰ ਜਨਮਾਂ ਜਨਮਾਂਤਰਾਂ 'ਚ ਘੁਮਾਉਣ ਦੀਆਂ ਤਿਆਰੀਆਂ ਕਰ ਰਿਹਾ। ਸਭ ਕੁਛ ਜਾਣਦਾ ਹੋਇਆ ਫਿਰ ਇਹਨਾਂ 'ਚ ਫਸਿਆ ਆ, ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜੇ ਜਾਲ ਪਏ ਹੋਏ ਨੇ ਇਹਨਾਂ 'ਚ, ਜਾਣ ਜਾਣ ਕੇ ਫੇਰ ਫਸਦਾ। ਮਹਾਰਾਜ ਕਹਿੰਦੇ ਐਸਾ ਰਾਜਾ ਹੈ ਰਾਜਾ ਬਾਲਕ, ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾਂ ਬੜੀ ਹੈ, ਇਹਦੇ ਦੋ ਮਾਵਾਂ ਨੇ ਦੋ ਬਾਪ ਨੇ। ਪੰਡਿਤ ਕਰੋ ਵਿਚਾਰੋ, ਕਰੋ ਵਿਚਾਰ ਪੰਡਿਤ ਜੀ, ਪੰਡਿਤ ਮੂੰਹ ਵੱਲ ਝਾਲ। ਕਹਿੰਦੇ ਦੋ ਮਾਵਾਂ ਨੇ, ਇੱਕ ਵਿਦਿਆ ਦੂਜੀ ਮਾਇਆ, ਦੋਏ ਦੇ ਬਾਪ ਨੇ, ਇੱਕ ਜੀਵ ਹੈ ਇੱਕ ਈਸ਼ਵਰ ਹੈ, ਇਹ ਦੋ ਦਾ ਜਾਇਆ ਹੋਇਆ। ਮਾਤ ਵਿਦਿਆ ਦੂਜੀ ਮਾਇਆ, ਈਸ ਜੀਵ ਦੋਏ ਪਿਤ ਜਿਨ ਜਾਇਆ, ਈਸ ਤੇ ਜੀਵ ਦੋਏ ਨੇ, ਈਸ਼ਵਰ ਤੇ ਜੀਵ ਜੀ ਨੇ ਇਹਨੂੰ ਪੈਦਾ ਕੀਤਾ। ਮਨ ਦਾਇਕੋ ਜਨਿਓ ਕੁਟਲਤਾ ਕਾਰਨ, ਦੋ ਦਾ ਪੁੱਤਰ ਹੈ, ਇੱਕ ਦਾ ਨਹੀਂ ਹੈਗਾ, ਦੋ ਦਾ। ਕਹਿੰਦੇ ਫਿਰ ਕੁਟਲਤਾ ਇਹਦੇ 'ਚ ਆਉਣੀਆਂ ਸੀ। ਕਿ ਵਿਦਿਆ ਕੋ ਹੋਏ ਸਵਾਰਨ, ਵਿਚਾਰ ਕਰਕੇ ਦੱਸੋ ਪੰਡਿਤ ਜੀ ਇਹਨੂੰ ਕਿਵੇਂ ਸਵਾਰੀਏ, ਦੋਏ ਮਾਈ ਦੋਏ ਬਾਪਾ ਪੜੀਏ, ਪੰਡਿਤ ਕਰੋ ਵਿਚਾਰ। ਉਸ ਵੇਲੇ ਪੰਡਿਤ ਚੁੱਪ ਕਰ ਗਿਆ, ਮਹਾਰਾਜ ਚੁੱਪ ਕਰ ਗਏ, ਇੰਨਾ ਕਹਿ ਕੇ ਬੋਲੇ ਨਹੀਂ। ਮੂਲਾ ਕਹਿਣ ਲੱਗਿਆ, ਫਿਰ ਤੂੰ ਵਿਆਹ ਕਿਉਂ ਕਰਾਇਆ ਸੀ ਜਿਹੀਆਂ ਜਿਹੀਆਂ ਗੱਲਾਂ ਕਰਨੀਆਂ, ਪਹਿਲਾਂ ਸੋਚਣਾ ਸੀ। ਕਹਿੰਦੇ ਫਿਰ ਤੈਨੂੰ ਵਿਆਹ ਨਹੀਂ ਸੀ ਕਰਾਉਣਾ, ਤੈਂ ਵਿਆਹ ਕਰਵਾਇਓ ਤੈਂ ਦੁੱਖ ਦੀਨ, ਮੈਨੂੰ ਕਹਿੰਦਾ ਦੁਖੀ ਕਰ ਦਿੱਤਾ ਸੀ। ਦਰਬ ਲਟਾਇਓ ਬਾਦ ਬੋ ਸੁਤ ਤੀ ਦਿਓ ਨਾ ਟਾਂਕ। ਕਹਿੰਦੇ ਨਾ ਇੱਕ ਟਕਾ ਵੀ ਤੂੰ ਆਪਣੇ ਪੁੱਤਰਾਂ ਨੂੰ, ਘਰਵਾਲੀ ਨੂੰ ਨਹੀਂ ਦਿੱਤਾ, ਜੇ ਇਹ ਕੰਮ ਕਰਨੇ ਸੀ ਤੂੰ ਵਿਆਹ ਇਹ ਕਿਉਂ ਕਰਾਇਆ? ਮਹਾਰਾਜ ਕਹਿੰਦੇ ਪਿਤਾ ਜੀ ਇਹ ਠੀਕ ਹੈ। ਕਹਿੰਦੇ ਅੱਗ ਜਿਵੇਂ ਦਰਖਤਾਂ ਦੇ ਵਿੱਚ ਰਹਿੰਦੀ ਹੈ, ਦਰਖਤ ਮੌਲਿਆ ਹੋਇਆ, ਟਾਹਣੀਆਂ ਸ਼ਾਖਾਂ ਫਲ ਫੁੱਲ ਕੱਢਦੇ ਨੇ, ਇਸੇ ਤਰ੍ਹਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਇਹ ਵੀ ਫੈਲਿਆ ਹੋਇਆ, ਕੋਈ ਪੁੱਤਰ ਹੈ, ਕੋਈ ਧੀਆਂ ਨੇ, ਕੋਈ ਕੁੜਮ ਹੈ, ਕੋਈ ਕਬੀਲਾ ਹੈ, ਕੋਈ ਸੱਸ ਹੈ, ਕੋਈ ਨੂੰਹ ਹੈ, ਕੋਈ ਭੈਣ ਹੈ, ਕੋਈ ਜਮਾਈ ਹੈ, ਅਤੇ ਪਰਮੇਸ਼ੁਰ ਇਹਦੇ ਅੰਦਰ ਰਹਿੰਦਾ, ਅਤੇ ਅੰਦਰ ਰਹਿੰਦੇ ਪਰਮੇਸ਼ੁਰ ਨੂੰ ਨਹੀਂ ਇਹ ਪਛਾਣਦਾ। ਪੀਤਰ ਅਗਨ ਬਨਸਪਤ ਮੌਲੀ, ਸਾਗਰ ਭੰਡੇ ਪਾਇਆ, ਪੰਡ ਬੰਨ ਕੇ ਪਾਇਆ ਹੋਇਆ ਸਾਗਰ। ਕਹਿੰਦੇ ਨੇ ਅਰਬ ਮਿਲ ਗਿਆ, ਕਹਿੰਦਾ ਖਰਬ ਚਾਹੀਦਾ, ਅਰਬ ਤਾਂ ਖਰਬ ਮਿਲ ਗਿਆ, ਉਸ ਤੋਂ ਵੀ ਅੱਗੇ ਚਾਹੁੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ, ਲੱਖ ਕਰੋੜ 10 ਖਰਬ ਨੂੰ ਕਹਿੰਦੇ ਨੇ, ਮਨ ਨਾ ਹੋ ਰਹੇ ਪਰੇ ਪਰੇ ਹੀ ਘੋਲੂ ਜੀ। ਇਹ ਸਾਗ ਸੰਬੰਧੀਆਂ ਸਮੇਤ ਮੌਲ ਰਿਹਾ ਇਹ ਪਰਿਵਾਰ ਦੇ ਵਿੱਚ, ਅਤੇ ਜੀਵ ਦਾ ਛੁੱਟਣ ਦਾ ਕੋਈ ਵੀ ਤਰੀਕਾ ਨਹੀਂ ਬਣਦਾ। ਸੋ ਉਹ ਇੰਨੀ ਗੱਲ ਕਹਿ ਕੇ ਮਹਾਰਾਜ ਖਾਮੋਸ਼ ਹੋ ਗਏ। ਕਹਿਣ ਲੱਗੇ, ਪਿੱਤਰ ਅਗਨ ਬਨਸਪਤ ਮੌਲੀ, ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਵੇਂ ਘਰ ਹੀ, ਪਿੱਤਰ ਐਸਾ ਗਿਆਨ ਨ ਪਾਇਆ। ਸਤਗੁਣ ਅਤੇ ਤਪਸ ਦੇਣ ਵਾਲੇ ਗੁਣ ਔਗੁਣ, ਇਹ ਦੋਏ ਇਹਦੇ ਵਿੱਚ ਰਹਿੰਦੇ ਨੇ ਸਰੀਰ ਦੇ। ਇਹਨੇ ਪਛਾਣ ਨਹੀਂ ਕਰੀ ਵੀ ਮੈਨੂੰ ਸੁੱਖ ਕਿਹੜੇ ਚੀਜ਼ਾਂ ਨੇ ਦੇਣਾ, ਦੁੱਖ ਵਾਲੀਆਂ ਨਾਲ ਲੱਗਿਆ ਹੋਇਆ। ਫਿਰ ਕਹਿਣ ਲੱਗਿਆ ਸ਼ਾਮਾ, ਇਹ ਤਾਂ ਚੁੱਪ ਹੋ ਗਿਆ। ਸ਼ਾਮਾ ਕਹਿੰਦਾ, ਫਿਰ ਨਾਨਕ ਤੂੰ ਰੱਬ ਨੂੰ ਮਿਲਣਾ, ਰੱਬ ਤਾਂ ਸਾਰੇ ਪਰਿਪੂਰਨ ਹੈ, ਕਿ ਕਿਹੜਾ ਥਾਂ ਹੈ ਜਿਹੜਾ ਰੱਬ ਜਿੱਥੇ ਨਹੀਂ ਹੈ। ਕਹਿਣ ਲੱਗੇ ਪੰਡਿਤ ਜੀ, ਏਕੋ ਏਕ ਹੈ ਸਭ ਕੋਏ, ਹਮੇ ਗਰਭ ਵਿਆਪੇ। ਹਮੇ ਦੇ ਵਿੱਚ ਵਿਸ਼ੇ ਵਿਕਾਰਾਂ ਚ ਬਿਰਤੀ ਵਾਲੇ ਕਹਿੰਦੇ ਨੇ ਰੱਬ ਸਾਰੇ ਪਰਿਪੂਰਨ ਹੈ। ਐ ਨਹੀਂ ਜਾਣਿਆ ਜਾਂਦਾ, ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ। ਜਿੰਨਾ ਚਿਰ ਮਾਇਆ ਨੂੰ, ਮਾਇਆ ਤੋਂ ਛੁਟਕਾਰਾ ਨਹੀਂ ਹੈ ਪਾਉਂਦਾ, ਗਿਆਨ ਨਹੀਂ ਇਸ ਦੇ ਹਿਰਦੇ 'ਚ ਆਉਂਦਾ, ਉਨੀ ਦੇਰ ਤੱਕ ਇਹ ਜਾਣਿਆ ਨਹੀਂ ਜਾਂਦਾ ਵੀ ਰਾਮ ਸਾਰੇ ਰਵਿਆ ਹੋਇਆ। ਤਾਂ ਕਿ ਲੱਖਣ ਜਾਣੀਐ ਖਿਮਾ ਧਨ ਸੰਗਰੇ, ਕਹਿੰਦੇ ਉਹਦੇ ਲੱਛਣ ਨੇ, ਜੋ ਨਰ ਦੁੱਖਵੇਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ, ਕੰਚ ਨਮਾਟੀ ਮਾਨਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਮਾਨਾ, ਹਰਖ ਸੋਗ ਜੇ ਪਰਸੇ ਨਾਏ, ਨਾਏ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗਤੇ ਨਏ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਏ, ਤੇ ਕਟਬਰਮ ਨਿਵਾਸਾ। ਕਹਿੰਦੇ ਉਹ ਜਾਣ ਸਕਦਾ ਜਿਹਦੇ 'ਚ ਇਹ ਗੱਲਾਂ ਆ ਜਾਣ। ਪੰਡਿਤ ਜੀ, ਐਂ ਨਹੀਂ ਜਾਣ ਸਕਦਾ, ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ, ਤਾਂ ਕਿ ਲੱਖਣ ਜਾਣੀਐ ਖਿਮਾ ਧਨ ਸੰਗਰੇ। ਇੰਨਾ ਕਹਿ ਕੇ ਉਹਦੇ ਵੱਲ ਦੇਖਿਆ, ਹੇਠ ਹੀ ਹੁੰਦੀ ਸੀ। ਕਹਿੰਦਾ ਮੂਲ ਚੰਦ, ਇਹ ਤਾਂ ਖਪਤੀ ਹੋ ਗਿਆ, ਊਤ ਪਟਾਣ ਗੱਲਾਂ ਮੂੰਹ ਚੋਂ ਕਹੀ ਜਾਂਦਾ, ਮੇਰੇ ਤਾਂ ਸਮਝ ਨਹੀਂ ਆਉਂਦੀ, ਨਾ ਇਹ ਕਿਸੇ ਦਾ ਕਿਹਾ ਹੋਇਆ ਮੰਨਦਾ, ਨਾ ਕਿਸੇ ਦੀ ਗੱਲ ਸੁਣਦਾ। ਮਹਾਰਾਜ ਕਹਿੰਦੇ, ਕਹਿਆ ਸੁਣੇ ਨਾ ਖਾਇਆ ਮਾਨੇ, ਤਿੰਨ ਹੀ ਸੇਤੀ ਬਾਸਾ। ਕਹਿੰਦੇ ਪੰਡਿਤ ਜੀ, ਆਹ ਮਨ ਨੂੰ ਸਮਝਾ ਦੇ ਜਿੰਨਾ ਜੀ ਕਰਦਾ, 1430 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਸਮਝਾਉਂਦਾ, ਸੁਣਦਾ ਅਤੇ ਨਾ ਕਿਹਾ ਹੋਇਆ ਮੰਨਦਾ, ਅਤੇ ਨਾ ਪਿਛਲੇ ਭੋਗ ਕੀਤੇ ਹੋਏ ਕਹਿੰਦਾ ਵੀ ਮੈਂ ਮਾੜੇ ਕਰਮ ਕਰ ਲਏ, ਹੁਣ ਨਾ ਗਾਹ ਨੂੰ ਕਰ, ਮੁੜ ਕੇ ਫਿਰ ਉਹੀ ਕਰਦਾ, ਫਿਰ ਭੋਗਾਂ 'ਚ ਪੈਂਦਾ ਅਤੇ ਇਹਨਾਂ ਦੇ ਨਾਲ ਹੀ ਵੱਸਦਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਕਹਿੰਦੇ ਇੱਕ ਸਕਿੰਡ 'ਚ ਜਦੋਂ ਮਾਇਆ ਮਿਲੀ, ਜਬ ਕੁਛ ਪਾਵਤ ਤੋਂ ਗਰਭ ਕਰਦਾ ਹੈ, ਮਾਇਆ ਗਈ ਤਬ ਰੋਵਣ ਲੱਗਦਾ, ਫਿਰ ਮਾਸਾ ਵੀ ਨਹੀਂ ਰਹਿੰਦਾ, ਜਦ ਮਿਲ ਜਾਂਦਾ ਫਿਰ ਉੱਛਲਦਾ ਫਿਰਦਾ, ਪਾਰਟੀਆਂ ਕਰਦਾ, ਬੜੇ ਬੜੇ ਖਰਚ ਕਰਦਾ, ਜਦੋਂ ਘੱਟ ਗਿਆ ਫਿਰ ਮਿੰਨਤਾਂ ਕਰਦਾ ਫਿਰਦਾ। ਕਹਿੰਦੇ ਆਹ ਤੇਰੇ ਮਿੱਤਰ ਦੀ ਹਾਲ ਹੈ, ਤੇਰੇ ਮਿੱਤਰ ਦਾ ਰਾਜਾ ਬਾਲਕ ਨਗਰੀ ਕੱਚ, ਇਹਨੂੰ ਜਦੋਂ ਪੰਜ ਚੋਰ, ਪੰਜ ਵਿਸ਼ੇ, ਪੰਜ ਠੱਗ, ਚਾਰ ਅੱਗਾਂ, ਆਸਾ ਅੰਦੇਸ਼ਾ ਵੈਰ ਭਾਵ, ਪੰਜ ਚੋਰ ਸਾਰੇ ਇਸ ਨੂੰ ਗਰਾ ਰਹੇ ਨੇ ਅਤੇ ਇਹਨੂੰ ਮੰਨਣ ਨਹੀਂ ਦਿੰਦੇ, ਨਾ ਮੰਨਣ ਕਰਕੇ ਦੁਖੀ ਹੋ ਕੇ ਖਿੰਨ ਤੋਲਾ ਖਿੰਨ ਮਾਸ਼ਾ ਹੁੰਦਾ ਤੜਿਆ ਜਾ ਰਿਹਾ। ਇੰਨਾ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਖਾਮੋਸ਼ ਹੋ, ਉਹ ਗੱਲ ਸਮਝ ਲਈ ਉਸ ਸਾਹਮਣੇ ਨੇ, ਚਰਨ ਫੜ ਲਏ, ਹੇ ਨਾਨਕ ਮੈਂ ਨਹੀਂ ਸੀ ਤੇਰੀ ਮਹਿਮਾ ਨੂੰ ਸਮਝ ਸਕਿਆ, ਸੱਚਮੁੱਚ ਤੂੰ ਨਿਰੰਕਾਰ ਦਾ ਅਵਤਾਰ ਹੈ, ਹੁਣ ਮੇਰੇ 'ਤੇ ਕਿਰਪਾ ਕਰ, ਆਇਆ ਤਾਂ ਮੈਂ ਤੈਨੂੰ ਸਮਝਾਉਣ ਸੀ, ਕਿਰਪਾ ਕਰ ਮੇਰੇ, ਜੋ ਕੁਛ ਤੇਰੇ ਕੋਲ ਦੇਣ ਨੂੰ ਹੈ ਮੈਨੂੰ ਦੇ ਦੇ। ਉਸ ਵੇਲੇ ਮਹਾਰਾਜ ਨੇ ਪਰਮੇਸ਼ੁਰ ਦਾ ਨਾਮ ਉਹਦੇ ਹਿਰਦੇ 'ਚ ਵਸਾਤਾ ਅਤੇ ਧੰਨ ਧੰਨ ਕਰਦਾ ਚਲੇ ਗਿਆ, ਮੂਲਾ ਖਿੱਚਦਾ ਚਲੇ ਗਿਆ। ਉਹ ਨਾਮ ਦਾ ਭੰਡਾਰਾ ਲਿਆ ਕੇ ਕਿੰਨੀਆਂ ਤਕਲੀਫਾਂ 'ਚ ਹੋ ਕੇ, ਕਿੰਨੀਆਂ ਔਕੜਾਂ 'ਚ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ 10 ਰੂਪਾਂ ਦੇ ਅੰਦਰ ਸੰਸਾਰ ਦੇ ਅੰਦਰ ਬਿਤਾਇਆ। ਅਟੱਲ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇ ਕੇ ਅਟੱਲ ਕਰ ਦਿੱਤਾ ਗੁਰੂ ਨੂੰ ਸਦਾ ਵਾਸਤੇ, ਕਿ ਜੋ ਆਓ ਆ ਕੇ ਗੁਰੂ ਤੋਂ ਉਪਦੇਸ਼ ਲਓ, ਹੁਣ ਸਰੀਰ ਨਹੀਂ ਬਦਲਣੇ, ਇੱਕ ਸਰੀਰ ਐਸਾ ਅਸੀਂ ਛੱਡ ਚੱਲੇ ਹਾਂ, ਜਦੋਂ ਤੁਸੀਂ ਨੇਚੇ ਨਾਲ ਆਓਗੇ ਤਾਂ ਬਚਨ ਮੰਨੋਗੇ, ਦੁਸ਼ਟਾਂ ਦਾ ਪਿਆਰ ਛੱਡੋਗੇ ਅਤੇ ਤੁਸੀਂ ਰਾਮ ਪਿਆਰੇ ਮਿੱਤਰ ਦੇ ਨਾਲ ਮਿੱਤਰਤਾ ਪਾਓਗੇ, ਉਸ ਵੇਲੇ ਤੁਹਾਨੂੰ ਪਰਮੇਸ਼ੁਰ ਆਪਣੇ ਵੱਲ ਖਿੱਚੇਗਾ। ਸੋ ਸਾਧ ਸੰਗਤ ਜੀ, ਸਾਰੀ ਵਿਚਾਰ ਦਾ ਜੋ ਸਾਰ ਹੈ ਉਹ ਇਹ ਹੈ ਕਿ ਗੁਰੂ ਨਾਨਕ ਨੇ ਇੱਕ ਦਿਨ ਇੱਕ ਸ਼ਾਮ ਜੋ ਕੀਰਤਨ ਤੋਂ ਬਗੈਰ ਲੰਘੀ, ਉਸ ਨੂੰ ਬਰਦਾਸ਼ਤ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਇਹ ਤਨ ਨੂੰ ਜਲ ਦਿਓ, ਕਿਉਂਕਿ ਇਹ ਨਾਮ ਵਿਸਰ ਗਿਆ ਇਹਦੇ ਨੂੰ। ਸੋ ਸਾਡਾ ਹਾਲ ਕੀ ਹੈ, ਕਿੱਥੇ ਹੈ, ਖੋਜ ਕਰੋ, ਚਾਤੀ ਮਾਰੋ, ਮਨ ਨੂੰ ਟੋਹੋ ਵੀ ਅਸੀਂ ਤਾਂ ਹਰ ਵਕਤ ਇਹ ਵਿਸਰਿਆਂ 'ਚ ਰਹਿੰਦੇ ਹਾਂ, ਸਾਨੂੰ ਤਾਂ ਯਾਦ ਨਹੀਂ ਆਉਂਦਾ। ਆਓ ਗੁਰੂ ਵਾਲੇ ਬਣੋ, ਮੰਤਰ ਲਓ ਗੁਰੂ ਗ੍ਰੰਥ ਸਾਹਿਬ ਤੋਂ ਪੰਜ ਪਿਆਰਿਆਂ ਰਾਹੀਂ, ਫਿਰ ਉਸ ਮੰਤਰ ਦਾ ਜਾਪ ਕਰੋ, ਸੰਗਤ ਕਰੋ। ਅਤੇ ਐਸਾ ਮਹਾਰਾਜ ਦੀ ਪ੍ਰੇਰਨਾ ਹੋਈ ਹੈ ਕਿ ਇੱਥੇ ਦੋ ਜਥੇ ਆਸਾ ਦੀ ਵਾਰ ਦੇ ਬਣ ਗਏ। ਮੈਂ ਹੈਰਾਨ ਹਾਂ, ਮੈਂ ਤਾਂ ਲੇਟ ਜਾਂਦਾ ਕਿਉਂਕਿ ਐਸੀ ਹੀ ਮਜ਼ਬੂਰੀ ਹੈ ਕੋਈ। ਹੈਰਾਨ ਹੁੰਦੇ ਹਾਂ ਵੀ ਜਿੱਥੇ ਜਾਂਦੇ ਹਾਂ ਸ਼ਾਮੇ ਉਹਨੇ ਭਰੇ ਹੋਏ, ਘਰ ਭਰੇ ਹੋਏ। ਇਹ ਤਾਂ ਮਹਾਰਾਜ ਨੇ ਬੜੀ ਭਾਰੀ ਕਿਰਪਾ ਕਰਤੀ, ਸਾਧ ਸਿੰਘ ਜੀ ਰਲੋ ਇਹਦੇ ਵਿੱਚ, ਅੰਮ੍ਰਿਤ ਵੇਲੇ ਨੂੰ ਸੰਭਾਲੋ, ਮੁਰਦਿਆਂ ਦੀ ਲਾਈਨ 'ਚੋਂ ਨਿਕਲ ਕੇ ਜਿਉਂਦਿਆਂ 'ਚੋਂ ਵਧੋ, ਆਪ ਪੜ੍ਹੋ, ਰਾਹ ਗੱਜ ਵੱਜ ਕੇ ਆਸਾ ਦੀ ਵਾਰ ਪੜ੍ਹਿਆ ਕਰੋ। ਇਹ ਸਾਰੇ ਤੁਹਾਡੇ ਮੋਹਾਲੀ ਦੇ ਅੰਦਰ, ਚੰਡੀਗੜ੍ਹ ਦੇ ਅੰਦਰ ਵਾਰੀ ਨਹੀਂ ਆ ਰਹੀ, ਇੰਨੇ ਪ੍ਰੋਗਰਾਮ ਨੇ। ਕਈ ਪ੍ਰੇਮੀ ਕਹਿੰਦੇ ਸਾਡੇ ਹੀ ਕਰੀ ਜਾਓ, ਮੈਂ ਕਹਿੰਦਾ ਇੱਥੇ ਹੀ ਕਰੀ ਜਾਓ, ਸਾਡੇ ਸਾਰੇ ਹੀ ਜਿੱਥੇ ਕਰੀ ਜਾਓ। ਨਹੀਂ, ਵੰਡ ਕੇ ਕਰਨਾ ਤਾਂ ਕਿ ਜਿਸ ਦੇ ਹੁੰਦਾ ਉਹਦੇ ਘਰ ਦੇ ਨੇੜੇ ਦਿਆਂ ਨੂੰ ਵੀ ਯਾਦ ਆ ਜਾਵੇ। ਉੱਠੋ, ਉੱਠ ਕੇ ਗੁਰੂ ਨਾਨਕ ਦਾ ਲੜ ਫੜੋ, ਬਾਣੀ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ। ਜਦੋਂ ਅਸੀਂ ਨਾਮ ਨਾਲ ਜੁੜ ਗਏ ਆ ਸਾਰੇ ਪ੍ਰੋਬਲਮ ਹੱਲ ਹੋ ਜਾਣਗੇ। ਮਾਰ ਸਾਡੇ 'ਤੇ ਤਾਂ ਪੈਂਦੀ ਹੈ, ਅਸੀਂ ਨਾਮ ਨਾਲੋਂ ਟੁੱਟ ਗਏ। ਜੇ ਅੰਦਰ ਨਾਮ ਵੱਸਦਾ ਹੋਵੇ ਤਬ ਤੇਜ ਇੰਨਾ ਵੱਧ ਜਾਂਦਾ ਵੀ ਕੋਈ ਵੀ ਦੁਖੀ ਨਹੀਂ ਰਹਿੰਦਾ, ਨਾ ਕੋਈ ਵੈਰੀ, ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਮਨ ਹੈ, ਹੁਣ ਸਮਾਜ ਆਸ ਨਹੀਂ ਦਿੰਦਾ। ਇਸ ਕਰਕੇ ਸਾਰੇ ਪ੍ਰੇਮੀ ਗੁਰਸਤੋਤਰ ਦੇ ਨਾਮ ਸਾਹਿਬ 'ਚ ਬੋਲੋ।